ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਲਈਏ।
ਸਦਾ ਤੁਸੀਂ ਰੱਬ ਦੀ ਤੋਂ ਹੈ ਭਲਾ ਤੇਰੇ।
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਮੀਆਂ ਬੀਵੀ ਦੇ ਦਰਮਿਆਨ ਅਕਸਰ ਰੁਪਏ ਫੈਸਲੇ ਦੇ ਮਾਮਲੇ 'ਚ ਕਿਸ ਤਰ੍ਹਾਂ ਮੁਖਤਲਿਫ ਮਸਾਇਲ ਜਨਮ ਲੈਂਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਜ਼ਦਵਾਜੀ ਜ਼ਿੰਦਗੀ 'ਚ ਰੁਪਏ ਪੈਸੇ ਦੇ ਅਮੂਰ ਬਹੁਤ ਅਹਿਮ ਹੁੰਦੇ ਨੇ। ਇੱਥੇ ਇਹ ਗੱਲ ਜ਼ਿਹਨ 'ਚ ਰੱਖ ਲੈਣੀ ਚਾਹੀਦੀ ਹੈ ਕਿ ਰੁਪਏ ਪੈਸੇ ਦੇ ਝਗੜੇ ਦੋ ਕਿਸਮ ਦੇ ਹੁੰਦੇ ਨੇ। ਪਹਿਲੀ ਕਿਸਮ ਦੇ ਝਗੜੇ ਉਸ ਵਕਤ ਪੈਦਾ ਹੁੰਦੇ ਨੇ ਜਦੋਂ ਆਮਦਨੀ ਖਾਨਦਾਨ ਦੀਆਂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਨਾ ਕਰ ਸਕੇ। ਇਹਦਾ ਮਤਲਬ ਇਹ ਵੇ ਕਿ ਸ਼ੋਹਰ ਦੀ ਆਮਦਨੀ ਘੱਟ ਏ ਅਤੇ ਕੁਨਬਾ ਬਹੁਤ ਵੱਡਾ ਏ ਅਤੇ ਉਹ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਅਤੇ ਐਸੇ ਸ਼ੋਹਰ ਨੂੰ ਕੰਮ ਚੋਰ ਜੈਸਾ ਖਿਤਾਬ ਵੀ ਦੇ ਦਿੱਤਾ ਜਾਂਦਾ ਏ ਕਿਉਂਕਿ ਉਹ ਆਪਣਾ ਫਰਜ਼ ਅਦਾ ਨਹੀਂ ਕਰ ਪਾਉਂਦਾ। ਇਹਨਾਂ ਸੂਰਤਾਂ 'ਚ ਝਗੜੇ ਗੁਰਬਤ ਨਾਲ ਪੈਦਾ ਹੁੰਦੇ ਨੇ ਅਤੇ ਦੂਸਰੀ ਕਿਸਮ ਦੇ ਝਗੜੇ ਰੁਪਏ ਪੈਸੇ ਦੇ ਬਾਰੇ 'ਚ ਗੈਰ ਹਕੀਕਤ ਪਸੰਦ ਰਵੱਈਏ ਨਾਲ ਜਨਮ ਲੈਂਦੇ ਨੇ। ਸਾਥੀਓ, ਮਾਹਿਰੀਨ ਦੀ ਰਾਏ ਇਹ ਵੇ ਕਿ ਰੁਪਏ ਪੈਸੇ ਦੇ ਮਾਮਲੇ 'ਚ ਹਰ ਜੋੜੇ ਨੂੰ ਇਹ ਚਾਹੀਦਾ ਏ ਕਿ ਉਹ ਚੰਦ ਬੁਨਿਆਦੀ ਅਸੂਲ ਤੈਅ ਕਰ ਲਵੇ ਅਤੇ ਆਪਸ 'ਚ ਕੋਈ ਮਫਾਮਤ ਪੈਦਾ ਕਰ ਲੈਣੀ ਚਾਹੀਦੀ ਏ। ਅੱਛੀ ਗੱਲ ਇਹ ਵੇ ਕਿ ਹਰ ਜੋੜਾ ਆਪਣੇ ਵਸਾਇਲ ਅਤੇ ਜ਼ਰੂਰਤਾਂ ਨੂੰ ਸਾਹਮਣੇ ਰੱਖ ਕੇ ਸਾਦਾ ਜਿਹਾ ਬਜਟ ਬਣਾਏ ਅਤੇ ਬਜਟ ਸਾਜ਼ੀ ਤੋਂ ਜ਼ਿਆਦਾ ਅਹਿਮ ਗੱਲ ਇਹ ਵੇ ਕਿ ਉਹ ਆਪਣੇ ਰਵੱਈਏ 'ਚ ਤਬਦੀਲੀ ਲਿਆਉਣ। ਇਹਦੀ ਵਜ੍ਹਾ ਇਹ ਵੇ ਕਿ ਅਗਰ ਵਸਾਇਲ ਕਾਫ਼ੀ ਨੇ ਮਗਰ ਮੀਆਂ ਬੀਵੀ ਜਾਂ ਦੋਨਾਂ 'ਚੋਂ ਕਿਸੇ ਇੱਕ ਦਾ ਰਵੱਈਆ ਅਖਰਾਜਾਤ ਦੇ ਮਾਮਲੇ 'ਚ ਗੈਰ ਮੁਹਤਾਤ ਹੋਏਗਾ ਅਤੇ ਉਹਨਾਂ ਦੇ ਦਰਮਿਆਨ ਮਾਲੀ ਅਮੂਰ ਤੋਂ ਮੁਤਲਿਕ ਬੁਨਿਆਦੀ ਮਫਾਮਤ ਮੌਜੂਦ ਨਾ ਹੋਏਗੀ ਅਤੇ ਫਿਰ ਉਹਨਾਂ ਦੇ ਲਈ ਉਲਝਣਾਂ ਪੈਦਾ ਹੁੰਦੀਆਂ ਰਹਿਣਗੀਆਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਸਾਡੇ ਹਾਂ ਜਿਹੜੇ ਨਵੇਂ ਜੋੜੇ ਜਿਨ੍ਹਾਂ ਦੀ ਸ਼ਾਦੀ ਹੁੰਦੀ ਏ ਉਹ ਆਪਣੀਆਂ ਖਾਹਿਸ਼ਾਂ ਦੀ ਫੌਰੀ ਤਸਕੀਨ ਦੇ ਲਈ ਵਸਾਇਲ ਤੋਂ ਜ਼ਿਆਦਾ ਰਕਮ ਖਰਚ ਕਰਦੇ ਨਜ਼ਰ ਆਉਂਦੇ ਨੇ। ਇਹ ਜੋੜੇ ਜ਼ਿੰਦਗੀ ਦੀਆਂ ਤਮਾਮ ਅਸਾਇਸ਼ਾਂ ਹਾਸਿਲ ਕਰਨਾ ਚਾਹੁੰਦੇ ਨੇ ਅਤੇ ਪਿਛਲੀਆਂ ਨਸਲਾਂ 'ਚ ਸਬਰੋ ਤਹਮਲ ਦੀ ਜਿਹੜੀ ਆਦਤ ਪਾਈ ਜਾਂਦੀ ਸੀ ਉਹ ਵੀ ਘੱਟ ਹੁੰਦੀ ਜਾ ਰਹੀ ਏ। ਇਹਦੀ ਵਜ੍ਹਾ ਨਾਲ ਕਈ ਉਲਝਣਾਂ ਪੈਦਾ ਹੋ ਰਹੀਆਂ ਨੇ। ਲੱਗਦਾ ਏ ਕਿ ਨਵੇਂ ਲੋਕਾਂ ਨੂੰ ਮੁਸਤਕਬਿਲ 'ਤੇ ਭਰੋਸਾ ਨਹੀਂ ਰਿਹਾ ਜਾਂ ਫਿਰ ਉਹ ਭੁੱਲ ਜਾਂਦੇ ਨੇ ਕਿ ਸਾਡੇ ਵਰਗੇ ਗਰੀਬ ਮੁਲਕਾਂ 'ਚ ਅਸਾਇਸ਼ਾਂ 'ਤੇ ਦੂਰ ਦੀ ਗੱਲ ਏ, ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਵੀ ਸਾਲੋ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਏ। ਸਾਥੀਓ, ਐਸੇ ਜੋੜਿਆਂ ਦੀ ਤਾਦਾਦ ਵੀ ਤੇਜ਼ੀ ਨਾਲ ਵੱਧ ਰਹੀ ਏ ਜਿਹੜੇ ਕਿ ਬੰਗਲਿਆਂ 'ਚ ਰਹਿਣਾ ਚਾਹੁੰਦੇ ਨੇ, ਕੀਮਤੀ ਗੱਡੀਆਂ 'ਚ ਸਵਾਰ ਹੋਣਾ ਚਾਹੁੰਦੇ ਨੇ ਅਤੇ ਆਪਣੇ ਕਾਰ 'ਚ ਮਹਿੰਗੇ ਮਹਿੰਗੇ ਡੈਕੋਰੇਸ਼ਨ ਪੀਸ ਰੱਖਣਾ ਚਾਹੁੰਦੇ ਨੇ ਤਾਂ ਕਿ ਉਹ ਆਪਣੀ ਇੱਜ਼ਤ ਅਤੇ ਵਕਾਰ ਨੂੰ ਬੁਲੰਦ ਕਰ ਸਕਣ। ਦੂਸਰੀਆਂ ਚੀਜ਼ਾਂ ਨੂੰ ਆਪਣੀ ਇਹਨਾਂ ਦੀ ਤਸਕੀਨ ਅਤੇ ਦੂਸਰਿਆਂ ਨੂੰ ਮੁਤਾਸਰ ਕਰਨ ਦੇ ਲਈ ਇਹਨਾਂ ਤਮਾਮ ਤਰ ਚੀਜ਼ਾਂ ਨੂੰ ਹੁਣ ਜ਼ਰੂਰੀ ਸਮਝਿਆ ਜਾਂਦਾ ਏ। ਉਹਨਾਂ ਦਾ ਇਹ ਖਿਆਲ ਹੁੰਦਾ ਏ ਕਿ ਜਦੋਂ ਤੱਕ ਉਹ ਕੀਮਤੀ ਅਸ਼ਿਆ ਹਾਸਿਲ ਨਹੀਂ ਕਰ ਲੈਣਗੇ ਉਹ ਦੂਸਰਿਆਂ ਦੀ ਨਜ਼ਰ 'ਚ ਹਕੀਰ ਹੋਣਗੇ। ਲਿਹਾਜ਼ਾ ਇਸ ਵਜ੍ਹਾ ਨਾਲ ਉਹ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਇਕੱਠੀਆਂ ਕਰਨ ਦੀ ਪਾਗਲ ਦੌੜ 'ਚ ਸ਼ਰੀਕ ਹੋ ਜਾਂਦੇ ਨੇ ਅਤੇ ਆਪਣੇ ਵਸਾਇਲ ਤੋਂ ਵੱਧ ਕੇ ਖਰਚ ਕਰਦੇ ਨੇ ਅਤੇ ਫਿਰ ਗੈਰ ਅਸੂਦਾ ਖਾਹਿਸ਼ ਪੂਰੀ ਕਰਨ ਦੇ ਲਈ ਨਾ ਸਿਰਫ ਕਰਜ਼ ਹਾਸਿਲ ਕਰਦੇ ਨੇ ਬਲਕਿ ਕਦੀ ਕਦੀ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਤਰੀਕੇ ਵੀ ਇਸਤੇਮਾਲ ਕਰਨ ਲੱਗਦੇ ਨੇ, ਜਿਹਦਾ ਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਰੋਜ਼ ਬਰੋਜ਼ ਉਲਝਣਾਂ ਅਤੇ ਪਰੇਸ਼ਾਨੀਆਂ ਦਾ ਸ਼ਿਕਾਰ ਹੁੰਦੀ ਚਲੀ ਜਾਂਦੀ ਏ। ਸਾਥੀਓ, ਇਸ ਕਿਸਮ ਦੇ ਲੋਕਾਂ ਦਾ ਅਸਲ ਮਸਲਾ ਨਫਸਿਆਤੀ ਹੁੰਦਾ ਹੈ। ਉਹ ਅੰਦਰੋਂ ਖੋਖਲੇ ਹੁੰਦੇ ਨੇ ਅਤੇ ਖੁਦ ਇਤਮਾਦੀ ਤੋਂ ਮਹਿਰੂਮ ਹੁੰਦੇ ਨੇ। ਉਹ ਇਹ ਸਮਝਦੇ ਨੇ ਕਿ ਦਾਖਲੀ ਮਹਿਰੂਮੀਆਂ ਦਾ ਮਦਾਵਾ ਖਾਰਜੀ ਚੀਜ਼ਾਂ ਜਮ੍ਹਾਂ ਕਰਨ ਨਾਲ ਹੋ ਸਕਦਾ ਹੈ, ਮਗਰ ਇਹ ਕੋਈ ਮਦਾਵਾ ਨਹੀਂ ਹੈ। ਅਤੇ ਫਿਰ ਸਾਥੀਓ, ਅਸੀਂ ਵੇਖਦੇ ਹਾਂ ਕਿ ਬਾਜ਼ ਜੋੜੇ ਇਸ ਕਦਰ ਕੰਜੂਸ ਹੁੰਦੇ ਨੇ ਕਿ ਉਹ ਵਸਾਇਲ ਦੇ ਬਾਵਜੂਦ ਉਹ ਜਾਇਜ਼ ਜ਼ਰੂਰਤਾਂ ਪੂਰੀਆਂ ਕਰਨ ਤੋਂ ਵੀ ਹਿਚਕਚਾਉਂਦੇ ਰਹਿੰਦੇ ਨੇ। ਸ਼ਾਇਦ ਮਾਜ਼ੀ ਦੀਆਂ ਮਹਿਰੂਮੀਆਂ ਦੇ ਸਾਏ ਉਹਨਾਂ ਨੂੰ ਫੂੰਕ ਫੂੰਕ ਕੇ ਕਦਮ ਉਠਾਉਣ 'ਤੇ ਮਜਬੂਰ ਕਰਦੇ ਨੇ, ਫਿਰ ਉਹ ਜ਼ਿਆਦਾ ਹੀ ਖੌਫ ਜ਼ਦਾ ਹੋ ਜਾਂਦੇ ਨੇ। ਇਸ ਕਿਸਮ ਦੀ ਇਹਤਿਆਤ ਪਸੰਦੀਆਂ ਦੇ ਪਿੱਛੇ ਮਾਜ਼ੀ ਦੀਆਂ ਮਹਿਰੂਮੀਆਂ ਦੇ ਸਾਏ ਹੁੰਦੇ ਨੇ ਅਤੇ ਐਸੀਆਂ ਮਹਿਰੂਮੀਆਂ ਇਨਸਾਨ ਨੂੰ ਹਕੀਕੀ ਅੰਦੇਸ਼ਿਆਂ 'ਚ ਮੁਬਤਲਾ ਰੱਖਦੀਆਂ ਨੇ। ਐਸੇ ਇਨਸਾਨ ਆਉਣ ਵਾਲੇ ਕੱਲ ਦੇ ਬਾਰੇ 'ਚ ਸੋਚਦੇ ਰਹਿੰਦੇ ਨੇ ਅਤੇ ਆਪਣੇ ਹਾਲ ਨੂੰ ਤਕਲੀਫ ਦੇ ਬਣਾ ਲੈਂਦੇ ਨੇ। ਸਾਥੀਓ, ਇਹ ਸੱਚ ਹੈ ਕਿ ਇਨਸਾਨ ਨੂੰ ਆਪਣੇ ਮੁਸਤਕਬਿਲ ਦੇ ਬਾਰੇ ਵੀ ਸੋਚਣਾ ਚਾਹੀਦਾ ਏ ਅਤੇ ਮਾਜ਼ੀ ਤੋਂ ਸਬਕ ਹਾਸਿਲ ਕਰ ਲੈਣਾ ਚਾਹੀਦਾ ਏ, ਲੇਕਿਨ ਇਹਦਾ ਇਹ ਹਰਗਿਜ਼ ਮਤਲਬ ਨਹੀਂ ਕਿ ਤੁਸੀਂ ਆਪਣੇ ਹਾਲ ਨੂੰ ਤਕਲੀਫ ਦੇ ਬਣਾ ਲਵੋ, ਬਲਕਿ ਆਪਣੇ ਮਾਜ਼ੀ ਤੋਂ ਸਬਕ ਸਿੱਖ ਕੇ ਤੁਸੀਂ ਆਪਣੀ ਆਇੰਦਾ ਜ਼ਿੰਦਗੀ ਨੂੰ ਅਤੇ ਜਿਹੜੀ ਜ਼ਿੰਦਗੀ ਤੁਸੀਂ ਗੁਜ਼ਾਰ ਰਹੇ ਹੋ ਉਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਨਾ ਸਿਰਫ ਤੁਸੀਂ ਖੁਦ ਵੀ ਬਲਕਿ ਤੁਹਾਡਾ ਖਾਨਦਾਨ ਵੀ ਇੱਕ ਅੱਛੀ ਅਤੇ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਸਕੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਜ਼ਵਾਜੀ ਜ਼ਿੰਦਗੀ 'ਚ ਸਿਰ ਉਠਾਉਣ ਵਾਲੇ ਮਾਲੀ ਝਗੜਿਆਂ 'ਚੋਂ ਅਕਸਰ ਦਾ ਤਾਲੁਕ ਇਸ ਗੱਲ ਨਾਲ ਵੀ ਹੁੰਦਾ ਹੈ ਕਿ ਮਾਲੀ ਅਮੂਰ ਕਿਹਦੇ ਇਖਤਿਆਰ 'ਚ ਹੋਣੇ ਚਾਹੀਦੇ ਨੇ। ਰਵਾਇਤੀ ਤੌਰ 'ਤੇ ਤਾਂ ਮਰਦ ਇਹ ਇਖਤਿਆਰ ਆਪਣੇ ਕੋਲ ਰੱਖਦੇ ਨੇ, ਲੇਕਿਨ ਬਾਜ਼ ਬੀਵੀਆਂ ਅਖਰਾਜਾਤ ਦੀ ਮਨਸੂਬਾਬੰਦੀ ਬਿਹਤਰ ਤੌਰ ਨਾਲ ਕਰ ਸਕਦੀਆਂ ਨੇ। ਬਰਹਾਲ ਖਾਨਦਾਨੀ ਅਕਾਊਂਟਸ ਦਾ ਮਸਲਾ ਮਹਾਰਤ ਜਾਂ ਰਜ਼ਾਮੰਦੀ ਦੇ ਅਹਿਸਾਸ 'ਚ ਤੈਅ ਨਹੀਂ ਪਾਉਂਦਾ। ਮਰਦ ਚਾਹੁੰਦੇ ਨੇ ਕਿ ਮਾਲੀ ਇਖਤਿਆਰਾਤ ਉਹਨਾਂ ਦੇ ਕੋਲ ਰਹਿਣ, ਕਿਉਂਕਿ ਇਸ ਤਰੀਕੇ ਨਾਲ ਉਹਨਾਂ ਨੂੰ ਬਾਲਾਦਸਤੀ ਕਾਇਮ ਕਰਨ 'ਚ ਮਦਦ ਮਿਲਦੀ ਹੈ। ਪਰ ਸਾਥੀਓ, ਯਾਦ ਰੱਖੋ ਕਿ ਮਾਲੀ ਇਖਤਿਆਰਾਤ ਚਾਹੇ ਮੀਆਂ ਦੇ ਕੋਲ ਹੋਣ ਜਾਂ ਬੀਵੀ ਦੇ ਕੋਲ, ਦੋਨਾਂ ਨੂੰ ਮਿਆਨਾ ਰਵੀ ਇਖਤਿਆਰ ਕਰਨੀ ਚਾਹੀਦੀ ਹੈ। ਆਪਣੀ ਅਤੇ ਆਪਣੇ ਸਾਥੀ ਦੀਆਂ ਜ਼ਰੂਰਤਾਂ ਸਾਹਮਣੇ ਰੱਖ ਕੇ ਆਪਣੇ ਵਸਾਇਲ ਦੇ ਮੁਤਾਬਿਕ ਉਹਨਾਂ ਨੂੰ ਪੂਰਾ ਕਰੋ। ਇਹ ਅਸੂਲ ਨਾ ਬਣਾਓ ਕਿ ਮਾਲੀ ਇਖਤਿਆਰ ਸਿਰਫ ਮੀਆਂ ਦੇ ਕੋਲ ਰਹਿਣਾ ਚਾਹੀਦਾ ਹੈ ਜਾਂ ਕਿ ਬੀਵੀ ਦੇ ਕੋਲ। ਇਹ ਇਖਤਿਆਰ ਦੋਨਾਂ 'ਚੋਂ ਉਹਦੇ ਕੋਲ ਹੋਣਾ ਚਾਹੀਦਾ ਹੈ ਜਿਹੜਾ ਮਜ਼ਾਜ ਜਾਂ ਤਰਬੀਅਤ ਦੇ ਲਿਹਾਜ਼ ਨਾਲ ਇਸ ਕਿਸਮ ਦੇ ਇਖਤਿਆਰ ਨੂੰ ਇਸਤੇਮਾਲ ਕਰਨ ਦੇ ਲਈ ਜ਼ਿਆਦਾ ਬਿਹਤਰ ਹੈ। ਸਾਥੀਓ, ਆਖਿਰ 'ਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਰੁਪਏ ਪੈਸੇ ਜਾਂ ਕਿਸੇ ਹੋਰ ਮਲਕੀਅਤ ਤੋਂ ਬਿਹਤਰ ਮਿਰਾਸ ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਉਹ ਸਿਹਤਮੰਦ ਬਦਨ ਅਤੇ ਤੰਦਰੁਸਤ ਜ਼ਿਹਨ ਹੈ। ਜਿਹੜੇ ਲੋਕ ਇਹ ਸਮਝ ਗਏ ਨੇ ਕਿ ਜ਼ਿੰਦਗੀ ਦੀ ਹਕੀਕੀ ਕਾਮਯਾਬੀ ਦਾ ਇਨਸਾਰ ਕਿਸ ਚੀਜ਼ 'ਤੇ ਵੇ, ਉਹਨਾਂ ਦੀ ਸੋਚ ਬਹੁਤ ਅੱਗੇ ਵੇ ਅਤੇ ਆਪਣੇ ਕਾਰ ਦੇ ਲਈ ਜ਼ਿੰਦਗੀ ਦੀ ਬਿਹਤਰੀਨ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਗੇ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਇੱਥੇ ਖੁਦਾਵੰਦ ਦੀ ਖਾਦਮਾ ਵੀ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਰੁਪਏ ਪੈਸੇ ਨੂੰ ਆਪਣੀ ਮਲਕੀਅਤ ਨਹੀਂ ਸਮਝਣਾ ਚਾਹੀਦਾ, ਕਿਉਂਕਿ ਰੁਪਿਆ ਪੈਸਾ ਤਾਂ ਆਉਣ ਜਾਣ ਵਾਲੀ ਚੀਜ਼ ਹੈ। ਖੁਦਾਵੰਦ ਨੇ ਜਿਹੜੀ ਸਿਹਤ ਜੈਸੀ ਨਿਮਤ ਸਾਨੂੰ ਦਿੱਤੀ ਹੈ, ਸਾਨੂੰ ਉਹਦੀ ਹਿਫਾਜ਼ਤ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਅੱਛੇ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਖੁਦਾਵੰਦ ਦੀ ਤਰਫੋਂ ਸਾਨੂੰ ਮਿਲੇ ਨੇ। ਅਗਰ ਅਸੀਂ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਾਂਗੇ, ਉਹਨਾਂ ਨੂੰ ਪਾਕ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨਾ ਸਿਖਾਵਾਂਗੇ, ਤਾਂ ਫਿਰ ਯਕੀਨਨ ਨਾ ਸਿਰਫ ਅਸੀਂ ਇਸ ਦੁਨੀਆ 'ਚ ਹੀ ਕਾਮਯਾਬ ਜ਼ਿੰਦਗੀ ਗੁਜ਼ਾਰ ਸਕਾਂਗੇ, ਬਲਕਿ ਖੁਦਾਵੰਦ ਦੀ ਨਜ਼ਰ 'ਚ ਵੀ ਮਕਬੂਲ ਠਹਿਰਾਂਗੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਯਕੀਨਨ ਪਸੰਦ ਆਈਆਂ ਹੋਣਗੀਆਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਅਸੀਂ ਕਿਵੇਂ ਖੁਦਾ ਨੂੰ ਖੁਸ਼ ਕਰ ਸਕਦੇ ਹਾਂ। ਸਾਥੀਓ, ਆਹ ਗੱਲ ਯਾਦ ਰੱਖੋ ਕਿ ਅਸੀਂ ਇਸ ਦੁਨੀਆਂ ਵਿੱਚ ਇਸ ਲਈ ਹਾਂ ਤਾਂ ਕਿ ਅਸੀਂ ਆਪਣੇ ਖੁਦਾਵੰਦ ਖੁਦਾ ਨੂੰ ਖੁਸ਼ ਕਰ ਸਕੀਏ, ਉਹਦੇ ਨਾਮ ਦੀ ਤਾਜ਼ੀਮ ਕਰ ਸਕੀਏ, ਉਹਨੂੰ ਇੱਜ਼ਤ ਤੇ ਜਲਾਲ ਦੇ ਸਕੀਏ। ਜਦੋਂ ਅਸੀਂ ਖੁਦਾ ਤਾਲਾ ਨੂੰ ਖੁਸ਼ ਕਰਨੇ ਹਾਂ, ਉਹਦੀ ਤਮਜੀਦ ਕਰਨੇ ਹਾਂ, ਉਹਨੂੰ ਇੱਜ਼ਤ ਜਲਾਲ ਦੇਣੇ ਹਾਂ, ਉਸ ਵੇਲੇ ਖੁਦਾਵੰਦ ਸਾਡੇ ਤੋਂ ਖੁਸ਼ ਹੁੰਦਾ ਅਤੇ ਸਾਨੂੰ ਬਰਕਤ ਦਿੰਦਾ। ਸਾਥੀਓ, ਕੀ ਕਦੀ ਤੁਸੀਂ ਇਸ ਗੱਲ ਨੂੰ ਸੋਚੀਏ ਕਿ ਕਦੀ ਤੁਸੀਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਵੇਂ ਖੁਦਾ ਨੂੰ ਖੁਸ਼ ਕਰ ਸਕਦੇ ਹਾਂ। ਇਸ ਦੁਨੀਆਂ ਵਿੱਚ ਰਹਿੰਦੇ ਹੋਏ ਆ ਬੜਾ ਹੀ ਆਸਾਨ ਹੁੰਦਾ ਕਿ ਅਸੀਂ ਲੋਕਾਂ ਨੂੰ ਖੁਸ਼ ਕਰ ਸਕੀਏ, ਤੇ ਅਸੀਂ ਵੇਖਣਾ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਲੋਕਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਯਕੀਨਨ ਸਾਥੀਓ, ਅਸੀਂ ਲੋਕਾਂ ਦੇ ਲਈ ਬਰਕਤ ਦਾ ਬਾਇਸ ਬਣੀਏ, ਅਸੀਂ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਈਏ, ਉਹਨਾਂ ਦੇ ਲਈ ਠੋਕਰ ਦਾ ਬਾਇਸ ਨਾ ਬਣੀਏ, ਪਰ ਯਾਦ ਰੱਖੋ ਕਿ ਸਾਡੇ ਨਜ਼ਦੀਕ ਖੁਦਾ ਦਾ ਅਵਲ ਦਰਜਾ ਹੋਣਾ ਚਾਹੀਦਾ ਹੈ। ਅਗਰ ਸਾਨੂੰ ਖੁਦਾ ਨੂੰ ਖੁਸ਼ ਕਰਨ ਦੇ ਲਈ, ਖੁਦਾ ਦੇ ਨਾਮ ਨੂੰ ਇੱਜ਼ਤ ਜਲਾਲ ਦੇਣ ਦੇ ਲਈ ਕਿਸੇ ਨੂੰ ਵੀ ਛੱਡਣਾ ਪਵੇ, ਕਿਸੇ ਨੂੰ ਵੀ ਤਰਕ ਕਰਨਾ ਪਏ, ਤੇ ਅਸਾਂ ਫਿਰ ਇਸ ਤਰ੍ਹਾਂ ਦੀ ਕੁਰਬਾਨੀ ਦੇਣ ਦੇ ਲਈ ਤਿਆਰ ਰਹਿਣਾ ਹੈ। ਸਾਥੀ, ਖੁਦਾ ਨੂੰ ਖੁਸ਼ ਕਰਨਾ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਣਾ ਸਾਡਾ ਅਵਲੀਨ ਫਰਜ਼ ਹੈ, ਤੇ ਆਹੀ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਕਸਦ ਵੀ ਹੈ। ਸੋ ਖੁਦਾ ਨੂੰ ਕਿਵੇਂ ਖੁਸ਼ ਕੀਤਾ ਜਾ ਸਕਦਾ ਹੈ? ਕਿ ਅਸੀਂ ਆਪਣੇ ਜਿਸਮ ਨੂੰ ਦੁੱਖ ਪਹੁੰਚਾਈਏ, ਅਜ਼ੀਅਤ ਦਈਏ, ਆਪਣੇ ਜਿਸਮ ਨੂੰ ਲਹੂ ਲੁਹਾਨ ਕਰ ਦਈਏ ਤਾਂ ਕਿ ਖੁਦਾ ਖੁਸ਼ ਹੋ ਸਕੇ। ਸਾਥੀਓ, ਖੁਦਾ ਨੇ ਕਦੀ ਵੀ ਇਨਸਾਨ ਨੂੰ ਆ ਗੱਲ ਨਹੀਂ ਕਹੀ ਕਿ ਮੈਨੂੰ ਖੁਸ਼ ਕਰਨ ਦੇ ਲਈ ਤੁਸੀਂ ਆਪਣੇ ਜਿਸਮ ਨੂੰ ਲਹੂ ਲੁਹਾਨ ਕਰ ਦਵੋ ਜਾਂ ਆਪਣੇ ਜਿਸਮ ਨੂੰ ਨੁਕਸਾਨ ਪਹੁੰਚਾਵੋ, ਤੁਸੀਂ ਆਪਣੇ ਜਿਸਮ ਨੂੰ ਜਲਾ ਦਵੋ। ਖੁਦਾ ਨੇ ਕਦੀ ਵੀ ਇੰਝ ਦਾ ਮੁਤਾਲਬਾ ਨਹੀਂ ਕੀਤਾ। ਤੇ ਫਿਰ ਸਾਥੀਓ, ਕੀ ਅਸੀਂ ਖੁਦਾ ਨੂੰ ਖੁਸ਼ ਕਰਨ ਦੇ ਲਈ ਆਪਣੇ ਖਾਨਦਾਨ ਨੂੰ, ਆਪਣੇ ਮੁਆਸ਼ਰੇ ਨੂੰ, ਦੁਨੀਆ ਦੇ ਲੋਕਾਂ ਨੂੰ ਛੱਡ ਦਈਏ ਤੇ ਕਿਸੇ ਜੰਗਲ ਜਾਂ ਬਿਆਬਾਨ ਵਿੱਚ ਰਹਿਣਾ ਸ਼ੁਰੂ ਕਰ ਦਈਏ? ਹਰਗਿਜ਼ ਨਹੀਂ। ਸਾਥੀਓ, ਇਸ ਤਰ੍ਹਾਂ ਦਾ ਮੁਤਾਲਬਾ ਜਾਂ ਇਸ ਤਰ੍ਹਾਂ ਦੀ ਗੱਲ ਖੁਦਾਵੰਦ ਨੇ ਸਾਡੇ ਨਾਲ ਨਹੀਂ ਕੀਤੀ, ਬਲਕਿ ਉਹਨੇ ਤਾਂ ਸਾਨੂੰ ਇਸ ਲਈ ਬਣਾਇਆ ਹੈ ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸਾਥੀਓ, ਸਵਾਲ ਬੜਾ ਹੀ ਅਹਿਮ ਹੈ ਜਿਹੜਾ ਕਿ ਹਰ ਜ਼ਿੰਦਗੀ ਵਿੱਚ ਪਾਇਆ ਵੀ ਜਾਂਦਾ ਹੈ। ਕਈ ਦਫ਼ਾ ਅਸਾਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਕਈ ਦਫ਼ਾ ਅਸਾਂ ਇਸ ਗੱਲ ਨੂੰ ਸੋਚਿਆ ਕਿ ਅਸੀਂ ਕਿਵੇਂ ਖੁਦਾ ਨੂੰ ਖੁਸ਼ ਕਰ ਸਕਦੇ ਹਾਂ। ਆਓ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਦੇ ਲਈ ਰਹਿਨਮਾਈ ਹਾਸਲ ਕਰੀਏ ਕਿ ਅਸੀਂ ਕਿਵੇਂ ਖੁਦਾ ਨੂੰ ਖੁਸ਼ ਕਰ ਸਕਦੇ ਹਾਂ। ਸਾਥੀਓ, ਅਗਰ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 4 ਬਾਬ ਦੀ 11ਵੀਂ ਐਤ ਪੜ੍ਹੀਏ, ਤੇ ਇੱਥੇ ਅਸੀਂ ਇਹ ਗੱਲ ਪੜ੍ਹਨੇ ਆ ਕਿ ਐ ਮੇਰੇ ਖੁਦਾਵੰਦ ਤੇ ਖੁਦਾ, ਤੂੰ ਹੀ ਤਮਜੀਦ ਤੇ ਇੱਜ਼ਤ ਤੇ ਕੁਦਰਤ ਦੇ ਲਾਇਕ ਹੈ, ਕਿਉਂਕਿ ਤੂੰ ਹੀ ਸਾਰਿਆਂ ਸ਼ੈਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆ ਤੇਰੀ ਹੀ ਮਰਜ਼ੀ ਤੋਂ ਨੇ ਤੇ ਪੈਦਾ ਹੋਇਆ। ਸੋ ਬਾਈਬਲ ਮੁਕੱਦਸ ਦਾ ਆ ਹਵਾਲਾ ਸਾਨੂੰ ਆ ਗੱਲ ਸਿਖਾਉਂਦਾ ਹੈ, ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਖੁਦਾ ਨੂੰ ਖੁਸ਼ ਕਰਨਾ, ਯਾਨੀ ਕਿ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਣਾ ਵਾਜਿਬ ਹੈ। ਉਹੀ ਤਮਜੀਦ, ਇੱਜ਼ਤ ਤੇ ਕੁਦਰਤ ਦੇ ਲਾਇਕ ਹੈ। ਸੋ ਸਾਥੀਓ, ਖੁਦਾਵੰਦ ਨੂੰ ਖੁਸ਼ ਕਰਨਾ ਯਾਨੀ ਕਿ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਣਾ ਵਾਜਿਬ ਹੈ, ਕਿਉਂਕਿ ਖੁਦਾਵੰਦ ਨੇ ਹੀ ਸਾਰੀਆਂ ਸ਼ੈਵਾਂ ਨੂੰ ਪੈਦਾ ਕੀਤੀਆਂ ਨੇ ਤੇ ਉਹਦੀ ਹੀ ਮਰਜ਼ੀ ਤੋਂ ਨੇ ਤੇ ਪੈਦਾ ਹੋਈਆਂ। ਸੋ ਖੁਦਾ ਨੇ ਸਾਨੂੰ ਇਸ ਲਈ ਬਣਾਇਆ ਹੈ, ਇਸ ਲਈ ਖਲਕ ਕੀਤਾ ਹੈ ਤਾਂ ਕਿ ਅਸੀਂ ਉਹਨੂੰ ਖੁਸ਼ ਕਰੀਏ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦਈਏ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਹੋਸੀਆ ਨਬੀ ਦੀ ਕਿਤਾਬ ਦੇ 6 ਬਾਬ ਦੀ 6 ਆਇਤ ਪੜ੍ਹੀਏ ਤੇ ਇੱਥੇ ਆ ਗੱਲ ਲਿਖੀ ਹੋਈ ਹੈ, ਕਿਉਂਕਿ ਮੈਂ ਕੁਰਬਾਨੀ ਨਹੀਂ ਬਲਕਿ ਰਹਿਮ ਪਸੰਦ ਕਰਨਾ ਤੇ ਖੁਦਾ ਸ਼ਨਾਸੀ ਨੂੰ ਸੋਖਤਨੀ ਕੁਰਬਾਨੀਆਂ ਤੋਂ ਜ਼ਿਆਦਾ ਚਾਹਨਾ ਵਾਂ। ਸੋ ਸਾਥੀਓ, ਖੁਦਾਵੰਦ ਦਾ ਕਲਾਮ ਸਾਨੂੰ ਆ ਗੱਲ ਸਿਖਾਉਂਦਾ ਹੈ ਕਿ ਅਗਰ ਅਸੀਂ ਖੁਦਾ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਤੇ ਫਿਰ ਅਸੀਂ ਖੁਦਾ ਨਾਲ ਮੁਹੱਬਤ ਕਰੀਏ, ਕਿਉਂਕਿ ਖੁਦਾਵੰਦ ਫਰਮਾਉਂਦਾ ਹੈ ਕਿ ਮੈਂ ਕੁਰਬਾਨੀ ਨਹੀਂ ਬਲਕਿ ਰਹਿਮ ਪਸੰਦ ਕਰਨਾ ਤੇ ਖੁਦਾ ਸ਼ਨਾਸੀ ਨੂੰ ਸੋਖਤਨੀ ਕੁਰਬਾਨੀਆਂ ਤੋਂ ਜ਼ਿਆਦਾ ਚਾਹਨਾ ਵਾਂ। ਸੋ ਸਾਥੀਓ, ਖੁਦਾਵੰਦ ਕੁਰਬਾਨੀਆਂ ਦਾ ਸਾਡੇ ਸਾਹਮਣੇ ਮੁਤਾਲਬਾ ਨਹੀਂ ਕਰਦਾ, ਬਲਕਿ ਉਹ ਇਸ ਗੱਲ ਦਾ ਮੁਤਾਲਬਾ ਕਰਦਾ ਹੈ ਕਿ ਅਸੀਂ ਉਹਦੇ ਨਾਲ ਪਿਆਰ ਕਰੀਏ, ਮੁਹੱਬਤ ਕਰੀਏ। ਸਾਥੀਓ, ਅਗਰ ਅਸੀਂ ਖੁਦਾ ਨਾਲ ਪਿਆਰ ਤੇ ਮੁਹੱਬਤ ਕਰਾਂਗੇ ਤੇ ਫਿਰ ਯਕੀਨਨ ਅਸੀਂ ਉਹਨੂੰ ਖੁਸ਼ ਕਰਨ ਵਾਲੇ ਬਣਾਂਗੇ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਣ ਵਾਲੇ ਬਣਾਂਗੇ। ਖੁਦਾ ਦੀ ਇਸ ਗੱਲ ਵਿੱਚ ਹੀ ਖੁਸ਼ੀ ਪਾਈ ਜਾਂਦੀ ਏ ਕਿ ਅਸੀਂ ਉਹਦੇ ਨਾਲ ਮੁਹੱਬਤ ਰੱਖੀਏ, ਉਹਦੀ ਤਾਜ਼ੀਮ ਕਰੀਏ, ਆਪਣਾ ਤਾਲੁਕ, ਆਪਣਾ ਰਿਸ਼ਤਾ ਉਹਦੇ ਨਾਲ ਜੋੜੇ ਰੱਖੀਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ 4 ਮੁਹੱਬਤਾਂ ਇਹਦੇ ਸਫ਼ਾ ਨੰਬਰ 121 ਵਿੱਚ ਆ ਗੱਲ ਲਿਖਦੀ ਏ ਕਿ ਜਦੋਂ ਖੁਦਾ ਸਾਡੇ ਤੋਂ ਮੁਹੱਬਤ ਦੀ ਤਵੱਕਾ ਕਰਦਾ ਹੈ ਤੇ ਆ ਮੁਹੱਬਤ ਉਸ ਤਰ੍ਹਾਂ ਦੀ ਨਹੀਂ ਜਿਸ ਤਰ੍ਹਾਂ ਇਨਸਾਨ ਖੁਦਾ ਤੋਂ ਤੇ ਦੂਜੇ ਲੋਕਾਂ ਤੋਂ ਮੁਹੱਬਤ ਦੀ ਤਵੱਕਾ ਕਰਦਾ ਹੈ। ਸਾਨੂੰ ਇਹਦੀ ਇਬਤਦਾ ਅਲਾਹੀ ਕੁਵਤ ਦੇ ਤੌਰ ਨਾਲ ਕਰਨਾ ਹੈ। ਆ ਅਜ਼ੀਮ ਮੁਹੱਬਤ ਖੁਦਾ ਦੀ ਤਰਫੋਂ ਤੋਹਫ਼ਾ ਹੈ। ਖੁਦਾ ਭੁੱਖਾ ਨਹੀਂ ਹੈ ਕਿ ਉਹ ਸਾਡੀ ਮੁਹੱਬਤ ਤੋਂ ਸੇਰ ਹੋਏ, ਬਲਕਿ ਉਹ ਤੇ ਮੁਹੱਬਤ ਦਾ ਖੁਦਾ ਹੈ, ਇਸ ਲਈ ਤੇ ਉਹ ਸਾਡੇ ਨਾਲ ਮੁਹੱਬਤ ਕਰਦਾ ਹੈ। ਸੋ ਸਾਥੀਓ, ਮੁਹੱਬਤ ਖੁਦਾ ਦੀ ਤਰਫੋਂ ਤੋਹਫ਼ਾ ਹੈ, ਕਿਉਂਕਿ ਖੁਦਾ ਮੁਹੱਬਤ ਹੈ ਤੇ ਜਿਸ ਤਰ੍ਹਾਂ ਉਹ ਆਪਣੇ ਲੋਕਾਂ ਦੇ ਨਾਲ ਮੁਹੱਬਤ ਰੱਖਦਾ ਹੈ, ਉਹ ਚਾਹੁੰਦਾ ਹੈ ਕਿ ਉਹਦੇ ਲੋਕ ਵੀ ਉਹਦੇ ਨਾਲ ਉਸੇ ਤਰ੍ਹਾਂ ਦੀ ਹੀ ਮੁਹੱਬਤ ਰੱਖਣ। ਸੋ ਸਾਥੀਓ, ਅਸੀਂ ਖੁਦਾ ਨਾਲ ਮੁਹੱਬਤ ਰੱਖ ਕੇ ਉਹਦੀ ਖੁਸ਼ਨੁਦੀ ਹਾਸਲ ਕਰ ਸਕਦੇ ਹਾਂ, ਅਸੀਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕਦੇ ਹਾਂ। ਔਰ ਫਿਰ ਸਾਥੀਓ, ਅਸੀਂ ਖੁਦਾ 'ਤੇ ਮੁਕੰਮਲ ਭਰੋਸਾ ਰੱਖਣ ਨਾਲ ਉਹਨੂੰ ਖੁਸ਼ ਕਰ ਸਕਦੇ ਹਾਂ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕਦੇ ਹਾਂ। ਅਗਰ ਅਸੀਂ ਜ਼ਬੂਰ 147 ਤੇ ਦੇ 11ਵੀਂ ਐਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਏ ਕਿ ਖੁਦਾਵੰਦ ਉਹਨਾਂ ਤੋਂ ਖੁਸ਼ ਏ ਜਿਹੜੇ ਉਹਦੇ ਤੋਂ ਡਰਦੇ ਨੇ ਤੇ ਉਹਨਾਂ ਤੋਂ ਜਿਹੜੇ ਉਹਦੀ ਸ਼ਫਕਤ ਦੇ ਉਮੀਦਵਾਰ ਨੇ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਉਹਨਾਂ ਲੋਕਾਂ ਕੋਲੋਂ ਖੁਸ਼ ਏ ਜਿਹੜੇ ਉਸ ਤੋਂ ਡਰਦੇ ਨੇ ਤੇ ਉਹਨਾਂ ਤੋਂ ਜਿਹੜੇ ਉਹਦੀ ਸ਼ਫਕਤ ਦੇ ਉਮੀਦਵਾਰ ਨੇ। ਸਾਥੀਓ, ਖੁਦਾ ਕੋਲੋਂ ਡਰਨ ਤੋਂ ਮੁਰਾਦ ਏ ਕਿ ਅਸੀਂ ਖੁਦਾ ਤੇ ਮੁਕੰਮਲ ਈਮਾਨ ਤੇ ਭਰੋਸਾ ਰੱਖੀਏ, ਅਸੀਂ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦਈਏ, ਅਸੀਂ ਉਹਦੇ ਤਾਬੇ ਹੋ ਜਾਈਏ, ਅਸੀਂ ਮੁਕੰਮਲ ਈਮਾਨ ਤੇ ਭਰੋਸਾ ਉਹਦੇ ਤੇ ਰੱਖੀਏ, ਕਿਉਂਕਿ ਸਾਥੀਓ ਬਗੈਰ ਈਮਾਨ ਤੋਂ ਖੁਦਾ ਨੂੰ ਪਸੰਦ ਆਉਣਾ ਨਾਮੁਮਕਿਨ ਹੈ। ਸੋ ਖੁਦਾਵੰਦ ਉਹਨਾਂ ਤੋਂ ਖੁਸ਼ ਹੁੰਦਾ ਹੈ ਜਿਹੜੇ ਉਹਦੇ ਤੋਂ ਡਰਦੇ ਨੇ, ਯਾਨੀ ਕਿ ਜਿਹੜੇ ਉਹਦੇ ਤੇ ਮੁਕੰਮਲ ਈਮਾਨ ਤੇ ਭਰੋਸਾ ਰੱਖਦੇ ਨੇ। ਸਾਥੀਓ, ਜਦੋਂ ਅਸੀਂ ਖੁਦਾ ਤੇ ਮੁਕੰਮਲ ਭਰੋਸਾ ਤੇ ਈਮਾਨ ਨਹੀਂ ਰੱਖਦੇ, ਉਸ ਵੇਲੇ ਅਸੀਂ ਦਰਅਸਲ ਖੁਦਾ ਦੀ ਨਾ ਸ਼ੁਕਰੀ ਕਰਨੇ ਆ, ਅਸੀਂ ਫਿਰ ਇਸ ਗੱਲ ਦਾ ਇਨਕਾਰ ਕਰਨੇ ਆ ਕਿ ਖੁਦਾ ਸਾਡਾ ਖਾਲਕ ਨਹੀਂ ਹੈ, ਔਰ ਫਿਰ ਜਿਹੜੀਆਂ ਬਰਕਤਾਂ ਜਿਹੜੀਆਂ ਨੇਮਤਾਂ ਖੁਦਾ ਨੇ ਸਾਨੂੰ ਦਿੱਤੀਆਂ ਨੇ, ਅਸੀਂ ਫਿਰ ਉਹਨਾਂ ਤੋਂ ਵੀ ਇਨਕਾਰ ਕਰਨੇ ਆ। ਸੋ ਅਗਰ ਅਸੀਂ ਖੁਦਾ ਦੀ ਖੁਸ਼ੀ ਨੂੰ ਚਾਹੁੰਦੇ ਹਾਂ, ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਖੁਦਾ ਨੂੰ ਖੁਸ਼ ਕਰ ਸਕੀਏ, ਅਗਰ ਅਸੀਂ ਖੁਦਾ ਦੀ ਖੁਸ਼ੀ ਨੂੰ ਪੂਰਾ ਕਰਨਾ ਚਾਹੁੰਦੇ ਹਾਂ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਣਾ ਚਾਹੁੰਦੇ ਹਾਂ, ਤੇ ਫਿਰ ਅਸੀਂ ਉਹਦੇ ਤੇ ਮੁਕੰਮਲ ਈਮਾਨ ਤੇ ਭਰੋਸਾ ਰੱਖੀਏ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਇਹਦੇ ਸਫ਼ਾ ਨੰਬਰ 90 ਵਿੱਚ ਅਗਾ ਲਿਖਦੀ ਏ ਕਿ ਜਦੋਂ ਅਸੀਂ ਖੁਦਾ ਦੀ ਮੁਹੱਬਤ ਤੇ ਸ਼ੱਕ ਕਰਦੇ ਨਜ਼ਰ ਆਨੇ ਆ, ਉਸ ਵੇਲੇ ਅਸੀਂ ਉਹਦੇ ਵਾਅਦਿਆਂ ਤੇ ਯਕੀਨ ਨਹੀਂ ਕਰਦੇ, ਅਸੀਂ ਉਹਦੀ ਤੋਹੀਨ ਕਰਨੇ ਆ ਤੇ ਪਾਕਰੂ ਨੂੰ ਰੰਜੀਦਾ ਕਰਨੇ ਆ। ਅਗਰ ਇੱਕ ਮਾਂ ਦਾ ਬੱਚਾ ਹਰ ਵੇਲੇ ਉਹਦੇ ਮੁਤਾਲਿਕ ਗਿਲਾ ਸ਼ਿਕਵਾ ਕਰਦਾ ਰਹੇ, ਜਿਵੇਂ ਕਿ ਉਹਨੇ ਉਹਦੇ ਲਈ ਕੁਝ ਕੀਤਾ ਹੀ ਨਹੀਂ, ਜਦੋਂ ਉਹ ਉਹਦੀ ਸਾਰੀ ਜ਼ਿੰਦਗੀ ਦੀ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰ ਦੇਵੇ, ਉਸ ਵੇਲੇ ਉਸ ਮਾਂ ਤੇ ਕੀ ਕੁਝ ਗੁਜ਼ਰੇਗਾ, ਉਹ ਕਿਵੇਂ ਦਾ ਮਹਿਸੂਸ ਕਰੇਗੀ? ਫਰਜ਼ ਕਰੋ ਕਿ ਅਗਰ ਬੱਚਾ ਉਹਦੀ ਮੁਹੱਬਤ ਤੇ ਸ਼ੱਕ ਕਰੇ ਤਾਂ ਕੀ ਉਹਦਾ ਦਿਲ ਨਹੀਂ ਟੁੱਟੇਗਾ? ਕੋਈ ਵੀ ਵਾਲਦਿਆਂ ਉਸ ਵੇਲੇ ਅੱਛਾ ਮਹਿਸੂਸ ਨਹੀਂ ਕਰੇਗਾ ਜਦੋਂ ਉਹਦਾ ਬੱਚਾ ਉਹਦੇ ਤੇ ਭਰੋਸਾ ਨਹੀਂ ਰੱਖੇਗਾ, ਜਦੋਂ ਉਹਦੀ ਮੁਹੱਬਤ ਤੇ ਸ਼ੱਕ ਕਰੇਗਾ। ਜਦੋਂ ਅਸੀਂ ਵੀ ਆਪਣੇ ਆਸਮਾਨੀ ਬਾਪ ਤੇ ਭਰੋਸਾ ਨਹੀਂ ਕਰਦੇ ਜਿਹੜਾ ਕਿ ਸਾਡੀਆਂ ਫਿਕਰਾਂ ਕਰਦਾ ਹੈ, ਸੋਚੋ ਕਿ ਉਹ ਕਿਵੇਂ ਦਾ ਮਹਿਸੂਸ ਉਸ ਵੇਲੇ ਕਰੇਗਾ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਅਗਰ ਅਸੀਂ ਖੁਦਾ ਤੇ ਮੁਕੰਮਲ ਈਮਾਨ ਤੇ ਭਰੋਸਾ ਨਹੀਂ ਰੱਖਦੇ ਤੇ ਸੋਚੋ ਕਿ ਉਸ ਵੇਲੇ ਖੁਦਾਵੰਦ ਕੀ ਮਹਿਸੂਸ ਕਰੇਗਾ, ਕਿ ਉਸ ਵੇਲੇ ਖੁਦਾ ਦਾ ਦਿਲ ਨਹੀਂ ਟੁੱਟੇਗਾ, ਕਿ ਉਹਦੀ ਮਖਲੂਕ ਜਿਹਨੂੰ ਉਹਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਹੈ ਉਹੀ ਉਹਦੇ ਤੇ ਈਮਾਨ ਭਰੋਸਾ ਨਹੀਂ ਰੱਖਦੀ, ਉਹਨੂੰ ਉਹਦੀ ਮੁਹੱਬਤ ਤੇ ਸ਼ੱਕ ਏ। ਸੋ ਸਾਥੀਓ, ਅਸੀਂ ਨਾ ਸ਼ੁਕਰੀ ਵਰਗੀ ਗੁਨਾਹ ਤੋਂ ਬਚੀਏ, ਅਸੀਂ ਖੁਦਾ ਤੇ ਮੁਕੰਮਲ ਈਮਾਨ ਤੇ ਭਰੋਸਾ ਰੱਖ ਕੇ ਖੁਦਾ ਨੂੰ ਖੁਸ਼ ਕਰੀਏ, ਔਰ ਫਿਰ ਸਾਥੀਓ ਅਸੀਂ ਖੁਦਾ ਨੂੰ ਉਸ ਵੇਲੇ ਵੀ ਖੁਸ਼ ਕਰਨ ਵਾਲੇ ਬਣਨੇ ਆ ਜਦੋਂ ਅਸੀਂ ਉਹਦਾ ਹੁਕਮ ਪਾ ਕੇ ਉਹਦੇ ਤੇ ਮੁਕੰਮਲ ਤੌਰ ਨਾਲ ਅਮਲ ਕਰਨੇ ਆ। ਅਗਰ ਸਾਥੀਓ ਅਸੀਂ ਯਾਕੂਬ ਦਾ ਖਤ ਦੇ 2 ਬਾਬ ਦੀ 24 ਅਧ ਪੜ੍ਹੀਏ ਤੇ ਇੱਥੇ ਲਿਖਿਆ ਕਿ ਸੋ ਤੁਸਾਂ ਵੇਖ ਲਿਆ ਕਿ ਇਨਸਾਨ ਸਿਰਫ ਈਮਾਨ ਨਾਲ ਹੀ ਨਹੀਂ ਬਲਕਿ ਅਮਾਲ ਨਾਲ ਵੀ ਰਾਸਤਾਬਾਜ਼ ਠਹਿਰਦਾ। ਸੋ ਸਾਥੀਓ, ਜਦੋਂ ਅਸੀਂ ਖੁਦਾ ਦੇ ਹੁਕਮਾਂ ਨੂੰ ਬਾਈਬਲ ਮੁਕੱਦਸ 'ਚੋਂ ਪਾਉਂਦੇ ਹਾਂ, ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਸੁਣਨੇ ਹਾਂ, ਉਸ ਵੇਲੇ ਸਾਡੇ ਲਈ ਆ ਜ਼ਰੂਰੀ ਹੁੰਦਾ ਕਿ ਅਸੀਂ ਉਸ ਕਲਾਮ 'ਤੇ ਮੁਕੰਮਲ ਤੌਰ ਨਾਲ ਅਮਲ ਕਰੀਏ। ਅਤੇ ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਜਦੋਂ ਅਸੀਂ ਈਮਾਨ ਅਤੇ ਅਮਾਲ ਨੂੰ ਅਪਣਾਉਂਦੇ ਹਾਂ, ਉਸ ਵੇਲੇ ਅਸੀਂ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰਨੇ ਹਾਂ। ਸੋ ਸਾਥੀਓ, ਅਗਰ ਅਸੀਂ ਖੁਦਾ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਨਾ ਸਿਰਫ ਜ਼ੁਬਾਨ ਅਤੇ ਕਲਾਮ ਨਾਲ ਬਲਕਿ ਅਮਾਲ ਨਾਲ, ਸੱਚਾਈ ਨਾਲ ਇਸ ਗੱਲ ਨੂੰ ਜ਼ਾਹਿਰ ਕਰੀਏ ਕਿ ਸਾਨੂੰ ਉਹਦੇ ਨਾਲ ਮੁਹੱਬਤ ਏ ਅਤੇ ਉਹਦੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਪਾਈ ਜਾਂਦੀ ਏ। ਔਰ ਫਿਰ ਸਾਥੀਓ, ਆਖਿਰ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਉਸ ਵੇਲੇ ਹੀ ਖੁਦਾ ਨੂੰ ਖੁਸ਼ ਕਰਨ ਵਾਲੇ ਬਣਦੇ ਹਾਂ ਜਦੋਂ ਅਸੀਂ ਉਸ ਮਕਸਦ ਨੂੰ ਜਿਹੜਾ ਉਹਨੇ ਸਾਡੇ ਜ਼ਿੰਦਗੀਆਂ ਵਿੱਚ ਰੱਖਿਆ ਹੈ ਉਹਨੂੰ ਪੂਰਾ ਕਰਨੇ ਹਾਂ। ਖੁਦਾ ਚਾਹੁੰਦਾ ਹੈ ਕਿ ਅਸੀਂ ਉਹਦੇ ਦਿੱਤੇ ਹੋਏ ਕੰਮ ਨੂੰ, ਉਸ ਖਿਦਮਤ ਨੂੰ ਨਹਾਇਤ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕਰੀਏ ਜਿਹੜੀ ਉਹਨੇ ਸਾਡੇ ਸਪੁਰਦ ਕੀਤੀ ਏ। ਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਦੇ ਸਫ਼ਾ ਨੰਬਰ 87 ਵਿੱਚ ਆ ਗੱਲ ਲਿਖਦੀ ਏ ਕਿ ਖੁਦਾ ਦੇ ਬੇਟੇ ਤੇ ਬੇਟੀਆਂ ਮਸੀਹ ਦੇ ਨੁਮਾਇੰਦੇ ਹੋਣ ਦੇ ਨਾਲ ਬੁਲਾਏ ਗਏ ਨੇ ਤਾਂ ਕਿ ਉਹ ਖੁਦਾ ਦੀ ਨੇਕੀ ਤੇ ਉਹਦਾ ਰਹਿਮ ਜ਼ਾਹਿਰ ਕਰਨ। ਜਿਸ ਤਰ੍ਹਾਂ ਮਸੀਹ ਨੇ ਸਾਡੇ ਤੇ ਖੁਦਾ ਦੀ ਹਕੀਕੀ ਫਿਤਰਤ ਨੂੰ ਜ਼ਾਹਿਰ ਕੀਤਾ ਹੈ, ਉਸੇ ਤਰ੍ਹਾਂ ਅਸਾਂ ਵੀ ਦੁਨੀਆ ਦੇ ਸਾਹਮਣੇ ਜਿਹੜੀ ਉਹਨੂੰ ਨਹੀਂ ਜਾਣਦੀ ਉਹਦੀ ਨਰਮ ਤੇ ਮੁਲਾਇਮ ਤੇ ਰਹਿਮ ਦੇ ਨਾਲ ਭਰਪੂਰ ਮੁਹੱਬਤ ਨੂੰ ਜ਼ਾਹਿਰ ਕਰਨਾ ਹੈ। ਸੋ ਸਾਥੀਓ, ਅਸਾਂ ਇਸ ਦੁਨੀਆਂ ਵਿੱਚ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਨਾ ਹੈ, ਅਸਾਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਖੁਦਾ ਨੂੰ ਖੁਸ਼ ਕਰਨਾ ਹੈ, ਤੇ ਖੁਦਾ ਸਾਡੇ ਤੋਂ ਉਸ ਵੇਲੇ ਹੀ ਖੁਸ਼ ਹੋਏਗਾ, ਖੁਦਾ ਦੇ ਨਾਮ ਨੂੰ ਉਸ ਵੇਲੇ ਹੀ ਇੱਜ਼ਤ ਜਲਾਲ ਮਿਲੇਗਾ ਜਦੋਂ ਅਸੀਂ ਉਹਦੀ ਖਿਦਮਤ ਨੂੰ, ਉਹਦੇ ਕੰਮ ਨੂੰ ਨਹਾਇਤ ਇਮਾਨਦਾਰੀ ਤੇ ਦਿਆਨਤਦਾਰੀ ਦੇ ਨਾਲ ਕਰਾਂਗੇ। ਸਾਥੀਓ, ਜਦੋਂ ਅਸੀਂ ਖੁਦਾ ਨੂੰ ਖੁਸ਼ ਕਰਾਂਗੇ, ਉਸ ਵੇਲੇ ਖੁਦਾਵੰਦ ਆਪਣੇ ਵਾਅਦੇ ਨੂੰ ਸਾਡੇ ਨਾਲ ਪੂਰਾ ਕਰਾਂਗੇ। ਖੁਦਾ ਦਾ ਵਾਅਦਾ ਹੈ ਕਿ ਜਾਨ ਦਿਨ ਤੱਕ ਮੇਰੇ ਨਾਲ ਵਫ਼ਾਦਾਰ ਹੈ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਸਾਥੀਓ, ਖੁਦਾਵੰਦ ਸਾਨੂੰ ਜ਼ਿੰਦਗੀ ਦਾ ਤਾਜ ਯਾਨੀ ਕਿ ਹਮੇਸ਼ਾ ਦੀ ਜ਼ਿੰਦਗੀ ਦੇਣਾ ਚਾਹੁੰਦਾ ਹੈ। ਆਓ ਅਸੀਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਦੇ ਲਈ ਖੁਦਾ ਨੂੰ ਖੁਸ਼ ਕਰੀਏ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ ਅਤੇ ਉਹਦੀ ਮਰਜ਼ੀ ਦੇ ਮੁਤਾਬਿਕ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰੀਏ। ਸਾਥੀਓ, ਜਦੋਂ ਅਸੀਂ ਖੁਦਾ ਨਾਲ ਮੁਹੱਬਤ ਰੱਖਾਂਗੇ, ਜਦੋਂ ਅਸੀਂ ਉਹਦੇ 'ਤੇ ਮੁਕੰਮਲ ਇਮਾਨ 'ਤੇ ਭਰੋਸਾ ਰੱਖਾਂਗੇ, ਜਦੋਂ ਅਸੀਂ ਉਹਦੇ ਕਲਾਮ 'ਤੇ ਉਹਦੇ ਹੁਕਮਾਂ 'ਤੇ ਅਮਲ ਕਰਾਂਗੇ ਅਤੇ ਉਹਦੀ ਖਿਦਮਤ ਨੂੰ, ਉਹਦੇ ਕੰਮ ਨੂੰ ਇਮਾਨਦਾਰੀ ਅਤੇ ਦਿਆਨਦਾਰੀ ਦੇ ਨਾਲ ਕਰਾਂਗੇ, ਉਸ ਵੇਲੇ ਯਕੀਨਨ ਖੁਦਾਵੰਦ ਸਾਡੇ ਤੋਂ ਖੁਸ਼ ਹੋਏਗਾ ਅਤੇ ਸਾਨੂੰ ਬਰਕਤ ਦੇਵੇਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾਵੰਦ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਉਹ ਸਾਨੂੰ ਆਪਣੇ ਕਲਾਮ 'ਤੇ, ਆਪਣੇ ਹੁਕਮਾਂ 'ਤੇ ਅਮਲ ਕਰਨ ਦੀ ਤੌਫੀਕ ਦੇਵੇ, ਤਾਂ ਕਿ ਅਸੀਂ ਉਹਦੇ ਨਾਲ ਮੁਹੱਬਤ ਰੱਖਦੇ ਹੋਏ ਹਾਂ, ਉਹਦੇ 'ਤੇ ਇਮਾਨ 'ਤੇ ਭਰੋਸਾ ਰੱਖਦੇ ਹੋਏ ਹਾਂ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸਾਂ ਤੇਰੇ ਹੁਕਮਾਂ ਨੂੰ ਤੋੜ ਕੇ ਤੈਨੂੰ ਨਾ ਖੁਸ਼ ਕੀਤਾ ਹੈ। ਐ ਖੁਦਾਵੰਦ, ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਡੇ 'ਤੇ ਤੂੰ ਰਹਿਮ ਕਰ, ਸਾਨੂੰ ਤੂੰ ਪਾਕ ਸਾਫ਼ ਕਰ ਅਤੇ ਫਜ਼ਲ ਦੇ ਕਿ ਅਸੀਂ ਤੇਰੇ ਨਾਲ ਮੁਹੱਬਤ ਰੱਖਦੇ ਹੋਏ ਹਾਂ, ਤੇਰੇ 'ਤੇ ਈਮਾਨ ਅਤੇ ਭਰੋਸਾ ਰੱਖਦੇ ਹੋਏ ਹਾਂ, ਔਰ ਫਿਰ ਤੇਰੇ ਕਲਾਮ 'ਤੇ, ਤੇਰੇ ਹੁਕਮਾਂ 'ਤੇ ਅਮਲ ਕਰਕੇ, ਜਨ ਦਿਲ ਨਾਲ ਤੇਰੀ ਖਿਦਮਤ ਕਰਕੇ ਤੇਰੀ ਖੁਸ਼ੀ ਪੂਰੀ ਕਰ ਸਕੀਏ। ਐ ਖੁਦਾਵੰਦ, ਯਕੀਨਨ ਤੂੰ ਉਹਨਾਂ ਲੋਕਾਂ ਤੋਂ ਖੁਸ਼ ਹੁੰਦਾ ਹੈ ਜਿਹੜੇ ਤੇਰੀ ਮਰਜ਼ੀ ਨੂੰ ਪੂਰਾ ਕਰਦੇ ਨੇ, ਜਿਹੜੇ ਤੇਰੇ ਕਲਾਮ 'ਤੇ ਅਮਲ ਕਰਦੇ ਨੇ ਅਤੇ ਆਪਣੇ ਆਪ ਨੂੰ ਤੇਰੀ ਰਾਸਤਬਾਜ਼ੀ ਵਿੱਚ ਕਾਇਮ ਦਾਇਮ ਰੱਖਦੇ ਨੇ। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ। ਐ ਖੁਦਾਵੰਦ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਜਿਹੜਾ ਕੋਈ ਵੀ ਇਸ ਜਮਾਇਤ ਵਿੱਚ ਬਿਮਾਰ ਹੈ ਤੂੰ ਉਹਨੂੰ ਸ਼ਿਫਾ ਦੇ। ਐ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੌਫੀਕ ਦੇ ਕਿ ਅਸੀਂ ਤੇਰੀਆਂ ਰਾਹਾਂ 'ਤੇ ਚੱਲਦੇ ਰਹੀਏ, ਤੇਰੇ ਨਾਲ ਜੁੜੇ ਰਹੀਏ, ਤਾਂ ਕਿ ਤੇਰੀ ਖੁਸ਼ੀ ਪੂਰੀ ਹੋਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।